ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮੱਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਹੀ ਸਤਿਗੁਰ ਖਿਮਾ ਤਾਣਿਆ ਜੁਗ ਜੋਤ ਸਮਾਣੇ ਅਨਪਉ ਨਿਜਾ ਨਾਮ ਟੇਕ ਜਿਤ ਭਗਤ ਅਖਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਸ ਜਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਣੇ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਿਰਪਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਸਤਿਗੁਰਾਂ ਦੇ ਸਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਨੁੱਖਤਾ ਦੇ ਭਲੇ ਕਲਿਆਣ ਵਾਸਤੇ ਜੋ ਅੰਮ੍ਰਿਤ ਵੇਲੇ ਸਤਿਗੁਰ ਜੀਆਂ ਨੇ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਵਿਆਖਿਆ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਨਦਰ ਕਿਰਪਾ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਵਡਹੰਸ ਰਾਗ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 564 ਉੱਤੇ ਸਪਾਹੇਮਾਨ ਹੈ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਗ ਅਤੇ ਪਿਆਰ ਵਿੱਚ ਭਿੱਜੀ ਹੋਈ ਉਸ ਰੂਹ ਦੀ ਅਵਸਥਾ ਬਿਆਨ ਕਰ ਰਹੇ ਹਨ ਜਿਸ ਨੂੰ ਉਸ ਪਿਆਰੇ ਨੂੰ ਮਿਲਣ ਉਹਦੇ ਦਰਸ਼ਨਾਂ ਦੀ ਤਾਂਘ ਹੈ। ਔਰ ਫਿਰ ਸਤਿਗੁਰ ਜੀ ਉਸ ਤਾਂਘ ਦੀ ਹੱਦ ਦੱਸ ਰਹੇ ਹਨ ਕਿ ਕਿੰਨੀ ਤਾਂਘ ਹੈ ਐਗਜ਼ੈਂਪਲ ਦੇ ਕੇ। ਫਿਰ ਮਹਾਰਾਜ ਜੀ ਨੇ ਕਿਹਾ ਵਿੱਚ ਵਿਚਾਲੇ ਉਹ ਰੂਹ ਜਿਹੜੀ ਹੈ ਕਈ ਵਾਰ ਬਹੁਤ ਉਦਾਸ ਹੋ ਜਾਂਦੀ ਹੈ, ਜਦੋਂ ਅਨੇਕਾਂ ਬੇਨਤੀਆਂ ਕਰਨ ਤੋਂ ਬਾਅਦ ਵੀ ਉਸ ਪਿਆਰੇ ਦਾ ਮਿਲਾਪ ਨਹੀਂ ਹੁੰਦਾ। ਅੱਗੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਰੂਹ ਨੂੰ ਉਸ ਪਿਆਰੇ ਪ੍ਰੀਤਮ ਨਾਲ ਮਿਲਣ ਵਾਸਤੇ ਰਸਤਾ ਦੱਸ ਰਹੇ ਹਨ। ਆਓ ਭਾਗਾਂ ਵਾਲਿਓ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜੀਏ ਅਤੇ ਮਨ ਚਿੱਤ ਕਰਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪਣੀ ਤਰਸ ਕਿਰਪਾ ਕਰਿਓ, ਸਾਨੂੰ ਸੁਣਨ ਸੁਣਾਉਣ ਵਾਲਿਆਂ ਨੂੰ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਿਣਕਾ ਮਾਤਰ ਪ੍ਰੇਮ ਅਤੇ ਬੈਰਾਗ ਬਖਸ਼ ਦਿਓ, ਜਿਹਦੇ ਨਾਲ ਇਹ ਲੋਕ ਸੁਖੀ ਅਤੇ ਪਰਲੋਕ ਸੁਹਿਲਾ ਹੋ ਸਕੇ। ਸਤਿਗੁਰ ਜੀਆਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਨਾਲ ਸੋਢੀ ਸੁਲਤਾਨ ਪਾਤਸ਼ਾਹ ਨਿਮਰਤਾ ਸਿੰਘ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਆਪਾਂ ਜੀਵਨ ਇਤਿਹਾਸ ਵੀ ਇਹਨਾਂ ਰਹਿੰਦੇ ਦਿਨਾਂ ਵਿੱਚ ਨਾਲ ਨਾਲ ਵਿਚਾਰਨਾ ਹੈ, ਕਿਉਂਕਿ ਮੇਰੇ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਪਿਆਰੇ ਸਿੱਖ ਬੈਠੇ ਹਨ, ਸਤਿਗੁਰ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਉਹ ਪਰਸੋਂ ਨੂੰ ਮਨਾ ਰਹੇ ਹਨ। ਉਸੇ ਲੜੀ ਦੇ ਤਹਿਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਜਾਪ ਆਰੰਭ ਹੋਣਗੇ। ਸਿੱਖ ਸੰਗਤਾਂ ਭਾਵਨਾਵਾਂ ਦੇ ਨਾਲ ਪ੍ਰੇਮ ਨਾਲ ਹਜ਼ੂਰ ਜੀ ਦੀ ਯਾਦ ਵਿੱਚ ਨਗਰ ਕੀਰਤਨ ਪ੍ਰਭਾਤ ਫੇਰੀਆਂ ਨਗਰ ਕੀਰਤਨ ਦਰਬਾਰ ਗੁਰੂ ਕੇ ਲੰਗਰ ਸੇਵਾ ਸਿਮਰਨ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਕਿੰਨਾ ਵੱਡਾ ਸਤਿਗੁਰੂ ਹੈ, ਦੁਨੀਆ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਸਿੱਖ ਬੈਠੇ ਹਨ, ਕੋਈ ਭਾਵਨਾ ਬਣਾ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਯਾਦ ਕਰੇ ਅਤੇ ਮੇਰੇ ਸਤਿਗੁਰੂ ਉੱਥੇ ਹੀ ਉਹਨਾਂ ਪਿਆਰੇ ਗੁਰਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਉਹਨਾਂ ਦੀਆਂ ਸਭ ਇੱਛਾ ਪੂਰੀਆਂ ਕਰਨਗੇ। ਆਓ, ਆਪਣੇ ਬਹੁਤ ਵੱਡੇ ਭਾਗ ਹਨ ਕਿ ਆਪਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠੇ। ਭਾਵਨਾ ਵਾਲੇ ਸਿੱਖ ਲੱਖਾਂ ਰੁਪਈਆਂ ਦੀਆਂ ਟਿਕਟਾਂ ਖਰਚ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ। ਸਤਿਗੁਰ ਜੀ ਨੇ ਕਿੰਨੇ ਵੱਡੇ ਭਾਗ ਬਣਾਏ ਹਨ। ਆਪਾਂ ਚੰਦ ਕਿਲੋਮੀਟਰਾਂ ਤੋਂ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੇ ਹਾਂ। ਆਓ ਇੱਕ ਵਾਰ ਮਨੋਵਿਰਤੀ ਇਕਾਗਰ ਕਰੋ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੋ। ਦੂਰ ਦਰੇਡੇ ਬੈਠੀਆਂ ਹੋਈਆਂ ਸੰਗਤਾਂ ਵੀ ਆਪੋ ਆਪਣੀ ਹਾਜ਼ਰੀ ਲਾਓ, ਇਕਾਗਰ ਚਿੱਤ ਹੋ ਕੇ ਦੋਵੇਂ ਹੱਥ ਜੋੜ ਇੱਕ ਵਾਰ ਅਸੀਸ ਬਖਸ਼ੋ ਅਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਡਹੰਸ ਰਾਗ ਹੈ, ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਘਰ ਦੂਜਾ ਇਸ ਪਾਵਨ ਸ਼ਬਦ ਨੂੰ ਗਾਉਣ ਵਾਸਤੇ ਘਰ ਦੂਜੇ ਦੀ ਤਾਲ ਵਿੱਚ ਇਹਨੂੰ ਪਿਆਰ ਨਾਲ ਗਾਉਣਾ ਹੈ। ਇੱਕ ਓਅੰਕਾਰ, ਉਹ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਰਵ ਸ਼ਕਤੀਮਾਨ, ਸਰਵ ਕਲਾ ਸਮਰੱਥ, ਓਮਨੀ ਪੋਟੈਂਟ ਹੈ, ਸਰਵ ਸ਼ਕਤੀਮਾਨ ਹੈ, ਉਸ ਦਾ ਮਿਲਾਪ ਸਤਿਗੁਰ ਪ੍ਰਸਾਦ, ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਨਦਰ ਨਾਲ ਹੁੰਦਾ ਹੈ। ਇੱਕੋ ਅੰਕਾਰ ਦਾ ਸਰੂਪ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਤਾਂ ਤਿੰਨ ਤਰ੍ਹਾਂ ਦੀ ਵਿੱਦਿਆ ਮਿਲਾ ਕੇ ਸਤਿਗੁਰ ਜੀ ਨੇ ਇੱਕੋ ਅੰਕਾਰ ਲਿਖਿਆ। ਜਿਹੜਾ ਏਕਾ ਮੋਹਰੇ ਪਾਇਆ ਹੋਇਆ ਉਹ ਗਣਿਤ ਦੀ ਭਾਸ਼ਾ ਵਿੱਚੋਂ ਏਕਾ ਲਿਖਿਆ ਮਹਾਰਾਜ ਜੀ ਨੇ ਇੱਕ। ਊੜਾ ਅੱਖਰ ਜਿਹੜਾ ਬਣਾਇਆ ਹੋਇਆ ਉਹ ਵਰਣਮਾਲ ਦੀ ਭਾਸ਼ਾ ਵਿੱਚੋਂ, ਸ਼ਬਦਾਂ ਵਿੱਚੋਂ, ਅਤੇ ਉੱਪਰ ਜਿਹੜੀ ਮਹਾਰਾਜ ਨੇ ਕਾਰ ਇਸ ਤਰ੍ਹਾਂ ਬਣਾਈ ਹੈ ਉਹ ਕਲਾ ਵਿੱਦਿਆ ਵਿੱਚੋਂ, ਡਰਾਇੰਗ ਦੇ ਵਿੱਚੋਂ। ਤਿੰਨ ਤਰ੍ਹਾਂ ਦੀ ਵਿੱਦਿਆ ਮਿਲਾ ਕੇ ਇੱਕੋ ਅੰਕਾਰ ਮਹਾਰਾਜ ਜੀ ਨੇ ਲਿਖਿਆ। ਉਹ ਸਰਵ ਕਲਾ ਸਮਰੱਥ ਕਿਵੇਂ ਮਿਲਦਾ ਹੈ? ਸਤਿਗੁਰ ਪ੍ਰਸਾਦ, ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਨਦਰ ਨਾਲ ਮਿਲਾਪ ਹੁੰਦਾ ਹੈ।
ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹੋ ਕਿਉਂ ਪਾਈ ਗੁਰਪੂਰੇ।
ਹਜ਼ੂਰ ਬਖਸ਼ਿਸ਼ ਕਰਦੇ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ। ਲੋਚਾ ਕਹਿੰਦੇ ਨੇ ਤਾਂਘ ਨੂੰ, ਉਸ ਪਿਆਰੇ ਨੂੰ ਮਿਲਣ ਦੀ ਅੰਦਰ ਤਾਂਘ ਪੈਦਾ ਹੋਈ, ਲੋਚਾ ਪੈਦਾ ਹੋਈ। ਤਾਂ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ, ਜਿਹਦੇ ਅੰਦਰ ਤਾਂਘ ਪੈਦਾ ਹੁੰਦੀ ਹੈ, ਕੋਈ ਲੋਚ ਪੈਦਾ ਹੁੰਦੀ ਹੈ, ਉਹ ਫਿਰ ਕਿਤੇ ਨਾ ਕਿਤੇ ਨੱਠ ਭੱਜ ਕਰਦਾ। ਜਦੋਂ ਕਿਸੇ ਨੂੰ ਕੋਈ ਰੋਗ ਮਹਿਸੂਸ ਹੋਵੇ ਤਾਂ ਫਿਰ ਉਹ ਕਿਤੇ ਨਾ ਕਿਤੇ ਦਵਾਈ ਦੀ ਭਾਲ ਵਿੱਚ ਤੁਰਦਾ, ਕਿਸੇ ਡਾਕਟਰ ਦੀ ਭਾਲ ਕਰਦਾ, ਕਿਸੇ ਆਮ ਲੋਕਾਂ ਨੂੰ ਪੁੱਛਦਾ ਫਿਰਦਾ ਜੇ ਇਸ ਤਰ੍ਹਾਂ ਦਾ ਰੋਗ ਲੱਗ ਜਾਏ ਤਾਂ ਇਲਾਜ ਕਿਵੇਂ ਕਰਾਈਦਾ, ਕਿੱਥੋਂ ਦਵਾਈ ਮਿਲੇ। ਜਿਵੇਂ ਰੋਗੀ ਆਪਣੇ ਰੋਗ ਦੀ ਗੱਲ ਵੀ ਅੰਕੁਲ ਕਰਦਾ, ਕਿਉਂ ਕਰਦਾ, ਕਿਤਿਓਂ ਨਾ ਕਿਤਿਓਂ ਕੋਈ ਰਾਹ ਰਸਤਾ ਮਿਲ ਜਾਏ, ਕੋਈ ਨਾ ਕੋਈ ਕੋਈ ਵੈਦ, ਕੋਈ ਡਾਕਟਰ, ਕੋਈ ਦਵਾਈ ਦਾਰੂ ਕਿਸੇ ਤਰ੍ਹਾਂ ਦੱਸਦਾ। ਜਿਵੇਂ ਰੋਗੀ ਆਪਣੇ ਇਲਾਜ ਦੀ ਭਾਲ ਵਿੱਚ ਕਈਆਂ ਕੋਲ ਰੋਗ ਦੱਸਦਾ, ਏਦਾਂ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਪਿਆਰੇ ਨੂੰ ਮਿਲਣ ਦੀ ਤੰਗ ਲੱਗੀ ਉਹ ਫਿਰ ਪੁੱਛਦੇ ਨੇ ਹੋ ਕਿਉਂ ਪਾਈ ਗੁਰਪੂਰੇ, ਮੈਂ ਕਿਵੇਂ ਉਸ ਪਿਆਰੇ ਪੂਰੇ ਸਤਿਗੁਰ ਨੂੰ ਮਿਲਾਂ, ਕਿਵੇਂ ਉਸ ਪਿਆਰੇ ਪਰਮਾਤਮਾ ਨੂੰ ਮਿਲਾਂ, ਮੈਨੂੰ ਕੋਈ ਰਾਹ ਰਸਤਾ ਦੱਸੋ। ਤਾਂ ਜਦੋਂ ਇਹ ਤੰਗ ਲੱਗਦੀ ਹੈ, ਮਹਾਰਾਜ ਜੀ ਨੇ ਫਿਰ ਉਸ ਅਵਸਥਾ ਨੂੰ ਬਿਆਨ ਕੀਤਾ, ਉਹਦੀ ਹਾਲਤ ਕਿਸ ਤਰ੍ਹਾਂ ਦੀ ਬਣਦੀ। ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੱਸ ਰਹੇ ਉਹਦੀ ਅਵਸਥਾ ਕੀ ਹੈ, ਜਿਹਦੇ ਅੰਦਰ ਇਸ ਤਰ੍ਹਾਂ ਦੀ ਤੰਗ ਪੈਦਾ ਹੁੰਦੀ ਹੈ ਉਹਦੀ ਕੋਈ ਹਾਲਤ, ਕੋਈ ਉਹਦੀ ਚਿੰਨ। ਜਿਵੇਂ ਕਿਸੇ ਨੂੰ ਬਾਹਰੀ ਰੂਪ ਵਿੱਚ ਕੋਈ ਰੋਗ ਹੈ, ਜਦੋਂ ਉਹ ਇਲਾਜ ਬਾਰੇ ਭਾਲ ਕਰਦਾ ਤਾਂ ਉਹਦੇ ਰੋਗ ਦੇ ਉਹਨੂੰ ਚਿੰਨ ਕੋਈ ਦਿਸਦੇ ਨੇ, ਉਹ ਕਿਸੇ ਦੂਜਿਆਂ ਕੋਲੋਂ ਸੁਣ ਸੁਣਾ ਕੇ ਪੁੱਛ ਕੇ ਉਹਨੂੰ ਸਮਝ ਆਉਂਦੀ ਹੈ ਕਿ ਮੇਰੇ ਵੀ ਇਸ ਤਰ੍ਹਾਂ ਦੇ ਸਿਮਟਮ ਨਜ਼ਰ ਆ ਰਹੇ ਨੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਤੰਗ ਪੈਦਾ ਹੋਈ, ਪਿਆਰੇ ਨੂੰ ਮਿਲਣ ਦੀ ਇੱਛਾ ਜਾਗੀ, ਉਹਨਾਂ ਨੇ ਫਿਰ ਕਈਆਂ ਕੋਲ ਆਪਣੇ ਦਿਲ ਦੀ ਵਿਰਥਾ ਕਹੀ, ਮੈਨੂੰ ਉਹ ਕਿਵੇਂ ਮਿਲੇ ਤੇ ਉਹਦੀ ਹਾਲਤ, ਉਹਦਾ ਚਿੰਨ ਕੀ ਸੀ ਜਿਹਦੇ ਅੰਦਰ ਤੰਗ ਲੱਗੀ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਕੋਈ ਨਿੱਕਾ ਜਿਹਾ ਬਾਲ ਬੱਚਾ, ਉਹਨੂੰ ਮਾਤਾ ਦੇ ਦੁੱਧ ਦੀ ਭੁੱਖ ਲੱਗੀ ਹੋਵੇ ਤੇ ਸੈਂਕੜੇ ਖਿਡੌਣੇ ਉਹਦੇ ਮੋਹਰੇ ਖੇਡਣ ਵਾਸਤੇ ਰੱਖ ਦਿਓ, ਉਹਦਾ ਮਨ ਖਿਡੌਣਿਆਂ ਵਿੱਚ ਨਹੀਂ ਪਰਚਦਾ ਕਿਉਂਕਿ ਦੁੱਧ ਦੀ ਭੁੱਖ ਹੈ। ਹਾਂ, ਪੇਟ ਕਰਕੇ ਰੱਜਿਆ ਹੋਵੇ ਫਿਰ ਖਿਡੌਣੇ ਵੀ ਚੰਗੇ ਲੱਗਦੇ, ਪਰ ਜਦੋਂ ਉਹਨੂੰ ਮਾਤਾ ਦੇ ਦੁੱਧ ਦੀ ਭੁੱਖ ਹੈ ਤਾਂ ਉਹਨੂੰ ਅਨੇਕਾਂ ਖਿਡੌਣੇ ਵੀ ਜ਼ਹਿਰ ਨਜ਼ਰ ਆਉਂਦੇ ਨੇ। ਉਹ ਖਿਡੌਣਿਆਂ ਵਿੱਚ ਬੱਚੇ ਦਾ ਮਨ ਨਹੀਂ ਪਰਚਦਾ, ਦੁੱਧ ਦੀ ਭੁੱਖ ਉਹਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ। ਏਦਾਂ ਜਿਨ੍ਹਾਂ ਨੂੰ ਰੱਬ ਦੇ ਪਿਆਰੇ ਦੇ ਮਿਲਣ ਦੀ ਤੰਗ ਲੱਗੀ, ਉਹਨਾਂ ਨੂੰ ਅਨੇਕਾਂ ਪਦਾਰਥ ਦੁਨੀਆਂ ਦੇ ਸੁੱਖ ਨਜ਼ਰ ਆਉਂਦੇ ਨੇ ਪਰ ਪਿਆਰਾ ਨਹੀਂ ਮਿਲਦਾ, ਉਹ ਭੁੱਖ ਉਹਨਾਂ ਨੂੰ ਵਿਰਾਗ ਵਿੱਚ ਲਿਜਾਉਣ ਤੇ ਮਜਬੂਰ ਕਰ ਦਿੰਦੀ ਹੈ, ਉਹ ਪਿਆਸ ਉਹਨਾਂ ਨੂੰ ਪਿਆਰੇ ਤੱਕ ਪਹੁੰਚਣ ਵਾਸਤੇ ਪੀੜਾ ਦਿੰਦੀ ਹੈ। ਜਿਵੇਂ ਇੱਕ ਬਾਲ ਬੱਚੇ ਨੂੰ ਹਜ਼ਾਰਾਂ ਖਿਡੌਣਿਆਂ ਦੇ ਵਿੱਚ ਵੀ ਮਾਤਾ ਦੇ ਦੁੱਧ ਦੀ ਭੁੱਖ ਦੀ ਪੀੜ ਲੱਗਦੀ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀ ਫਿਰ ਉਹਦੀ ਅਵਸਥਾ ਬਣ ਜਾਂਦੀ। ਤੇ ਇੱਕ ਚੀਜ਼ ਹੋਰ ਧਿਆਨ ਨਾਲ ਨੋਟ ਕਰਿਓ, ਜਦੋਂ ਕੋਈ ਬੱਚਾ ਸੰਸਾਰ ਦੇ ਕਿਸੇ ਮੇਲੇ ਖਿਡੌਣਿਆਂ ਰੰਗ ਤਮਾਸ਼ਿਆਂ ਵਿੱਚ ਆਪਣੇ ਮਾਂ ਪਿਓ ਤੋਂ ਵਿਛੜ ਜਾਏ, ਉਹਨੂੰ ਸਾਰੇ ਖਿਡੌਣੇ ਭੁੱਲ ਜਾਂਦੇ ਨੇ, ਹੱਥ ਵਿੱਚ ਪਕੜੇ ਹੋਏ ਖਿਡੌਣੇ ਵੀ ਬੱਚੇ ਦੇ ਛੁੱਟ ਜਾਂਦੇ ਹਨ, ਕੋਈ ਤਰਸ ਕਰਕੇ ਉਹਨੂੰ ਪਕੜ ਕੇ ਕਵੇ ਬੇਟਾ ਆਹ ਮੈਂ ਤੈਨੂੰ ਖਾਣ ਵਾਸਤੇ ਆ ਚੀਜ਼ ਲੈ ਦਾਂ, ਆਹ ਮੈਂ ਤੈਨੂੰ ਖੇਡਣ ਵਾਸਤੇ ਆ ਚੀਜ਼ ਲੈ ਦਾਂ, ਉਹਨੂੰ ਅਨੇਕਾਂ ਪਦਾਰਥ ਜ਼ਹਿਰ ਨਜ਼ਰ ਆਉਂਦੇ ਹਨ, ਨਾ ਉਹ ਖਿਡੌਣਿਆਂ ਵਿੱਚ ਪਰਚਦਾ ਨਾ ਖਾਣ ਵਾਲੀਆਂ ਚੀਜ਼ਾਂ ਵਿੱਚ ਪਰਚਦਾ, ਬਸ ਆਪਣੀ ਮਾਂ ਨੂੰ ਚੇਤੇ ਕਰਕੇ ਰੋਂਦਾ ਰਹਿੰਦਾ। ਰੋਂਦਿਆਂ ਰੋਂਦਿਆਂ ਇੱਕ ਅਵਸਥਾ ਉਹ ਆਉਂਦੀ ਹੈ ਜਦੋਂ ਅੱਖਾਂ ਦੇ ਅਥਰੂ ਸੁੱਕ ਜਾਂਦੇ ਨੇ, ਉਹਦੀ ਆਵਾਜ਼ ਮੱਧਮ ਪੈ ਜਾਂਦੀ ਹੈ, ਗਲਾ ਬਿਲਕੁਲ ਖੁਸ਼ਕ ਹੋ ਜਾਂਦਾ, ਫਿਰ ਉਹ ਉੱਚੀ ਆਵਾਜ਼ ਵਿੱਚ ਨਹੀਂ ਰੋਂਦਾ, ਉਹ ਬੱਚਾ ਬਸ ਹਟਕੋਰੇ ਲੈ ਕੇ ਰੋਂਦਾ। ਜਿੱਦਣ ਇਹ ਅਵਸਥਾ ਕਿਸੇ ਰੱਬ ਨੂੰ ਮਿਲਣ ਦੇ ਪਿਆਰੇ ਦੀ ਬਣ ਜਾਏ, ਉਦਣ ਉਸ ਰੱਬ ਨੂੰ ਮਿਲਣਾ ਪੈਂਦਾ, ਉਦਣ ਉਸ ਪਿਆਰੇ ਨੂੰ ਉਹਦੇ ਨੇੜੇ ਹੋਣਾ ਪੈਂਦਾ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ ਰੱਬ ਨੂੰ ਮਿਲਣ ਦੀ ਜਿਨ੍ਹਾਂ ਦੇ ਅੰਦਰ ਤੰਗ ਲੱਗੀ ਉਹਨਾਂ ਦੀ ਇਹ ਅਵਸਥਾ ਬਣੀ ਹੈ।
ਮੇਰਾ ਅੰਤਰ ਭੁੱਖ ਨਾ ਉਤਰ ਅਮਲੀ, ਜੇ ਸੋ ਭੋਜਨ ਮੈਂ ਨੀਰੇ।
ਅਮਲੀ ਦਾ ਅਰਥ ਹੈ ਸਖੀ, ਸਹੇਲੀ, ਮਿੱਤਰ ਪਿਆਰਾ। ਕਹਿੰਦੇ ਨੇ ਮੇਰੇ ਅੰਤਰ ਭੁੱਖ ਨਾ ਉਤਰ ਅਮਲੀ, ਜੇਸੋ ਭੋਜਨ ਮੈਂ ਨੀਰੇ, ਨੀਰੇ ਦਾ ਅਰਥ ਹੈ ਪਰੋਸਣਾ। ਜੇ ਮੈਨੂੰ ਸੈਂਕੜੇ ਪ੍ਰਕਾਰ ਦੇ ਭੋਜਨ ਮੋਹਰੇ ਪਰੋਸ ਦਿੱਤੇ ਜਾਣ ਕਿ ਤੂੰ ਪਿਆਰੇ ਨੂੰ ਭੁੱਲ ਜਾ, ਛੱਡ ਤੂੰ ਰੱਬ ਨੂੰ ਮਿਲ ਕੇ ਕੀ ਲੈਣਾ, ਆਹ ਮੈਂ ਤੈਨੂੰ ਸੈਂਕੜੇ ਤਰ੍ਹਾਂ ਦੇ ਭੋਜਨ ਪ੍ਰਸ਼ਾਦੇ ਪਰੋਸਦਾ, ਤਾਂ ਕਹਿੰਦੇ ਨੇ ਫਿਰ ਵੀ ਉਹ ਭੁੱਖ ਮੁੱਕਦੀ ਨਹੀਂ। ਏਦਾਂ ਜਿਨ੍ਹਾਂ ਦੇ ਅੰਦਰ ਤੰਗ ਪੈਦਾ ਹੋਈ, ਸੰਸਾਰ ਦੇ ਲੋਕਾਂ ਨੇ ਲੱਖ ਪਦਾਰਥਾਂ ਦਾ ਲਾਲਚ ਦਿੱਤਾ, ਉਹਨਾਂ ਦੇ ਸਾਹਮਣੇ ਪਰੋਸ ਕੇ ਵੀ ਰੱਖੇ, ਪਰ ਉਹ ਪਿਆਰੇ ਤੋਂ ਵੱਖ ਨਹੀਂ ਹੋਏ। ਕਿਉਂ? ਉਹਨਾਂ ਨੂੰ ਉਹ ਅੰਦਰ ਦੀ ਤੰਗ, ਉਹ ਪਿਆਰੇ ਦੀ ਪ੍ਰੀਤ ਲੱਗ ਗਈ। ਇਤਿਹਾਸ ਨੇ ਇੱਕ ਬਹੁਤ ਪਿਆਰੀ ਘਟਨਾ ਸੰਭਾਲ ਕੇ ਰੱਖੀ ਹੈ। ਦਿੱਲੀ ਦੇ ਚਾਨਣੀ ਚੌਂਕ ਵਿੱਚ ਔਰੰਗਜ਼ੇਬ ਨੇ ਕਾਜ਼ੀ ਨੂੰ ਭੇਜਿਆ, ਲੰਬਾ ਉਹਨੇ ਚੋਲਾ ਪਾਇਆ ਹੋਇਆ, ਹੱਥ ਵਿੱਚ ਇੱਕ ਧਰਮ ਦੀ ਕਿਤਾਬ ਪਕੜੀ ਹੈ, ਤੇ ਚੌਂਕ ਵਿੱਚ ਕੈਦ ਕੀਤੇ ਹੋਏ ਭਾਈ ਮਤੀ ਦਾਸ ਦੇ ਕੋਲ ਆ ਕੇ ਉਹ ਕਾਜ਼ੀ ਇੱਕ ਗੱਲ ਕਹਿੰਦਾ ਹੈ, ਮਤੀ ਦਾਸ, ਔਰੰਗਜ਼ੇਬ ਨੇ ਫੈਸਲਾ ਕੀਤਾ, ਤੇ ਭਾਈ ਮਤੀ ਦਾਸ ਪਿਆਰ ਨਾਲ ਸੁਣ ਰਹੇ ਨੇ ਕੀ ਫੈਸਲਾ ਕੀਤਾ। ਤਾਂ ਕਾਜ਼ੀ ਕਹਿਣ ਲੱਗਾ, ਔਰੰਗਜ਼ੇਬ ਬਾਦਸ਼ਾਹ ਨੇ ਇੱਕ ਫੈਸਲਾ ਕੀਤਾ, ਤੇਰੇ ਤੇ ਬੜਾ ਖੁਸ਼ ਹੈ ਔਰੰਗਜ਼ੇਬ, ਦੇਖੋ ਇਸ ਤਰ੍ਹਾਂ ਦੇ ਲੋਕ ਗੱਲਾਂ ਕਿਵੇਂ ਕਰਦੇ। ਉਹਨੇ ਕਿਹਾ, ਤੇਰੇ ਤੇ ਬੜਾ ਖੁਸ਼ ਪ੍ਰਸੰਨ ਹੈ ਔਰੰਗਜ਼ੇਬ, ਔਰ ਔਰੰਗਜ਼ੇਬ ਚਾਹੁੰਦਾ ਜਿਵੇਂ ਬਾਬਾ ਰਾਮ ਰਾਏ ਨੂੰ ਦੇਹਰਾਦੂਨ ਦੀਆਂ ਪਹਾੜੀਆਂ ਦੇ ਕੇ ਸ਼ਾਨੋ ਸ਼ੌਕਤ ਰਾਜ ਭਾਗ ਪੈਸਾ ਪਦਾਰਥ ਦਿੱਤਾ, ਭਾਈ ਮਤੀ ਦਾਸ ਨੂੰ ਵੀ ਪੰਜਾਬ ਦਾ ਰਾਜ ਦੇ ਦਿਓ, ਲਾਹੌਰ ਦਾ ਸੂਬੇਦਾਰ ਬਣਾ ਦਿਓ, ਜਿੰਨਾ ਪੈਸਾ ਚਾਹੁੰਦਾ ਇਹਨੂੰ ਦੇ ਦਿਓ, ਜਿੰਨੇ ਪਦਾਰਥ ਮੰਗਦਾ ਇਹਦੇ ਸਾਹਮਣੇ ਪਰੋਸ ਦਿਓ। ਪਰ ਮਤੀ ਦਾਸ, ਔਰੰਗਜ਼ੇਬ ਨੇ ਕਿਹਾ, ਉਹਦੇ ਬਦਲੇ ਵਿੱਚ ਤੈਨੂੰ ਇੱਕ ਗੱਲ ਕਹਿਣੀ ਪੈਣੀ ਹੈ। ਭਾਈ ਮਤੀ ਦਾਸ ਜੀ ਨੇ ਕਿਹਾ, ਕਿਹੜੀ ਗੱਲ? ਤਾਂ ਕਾਜ਼ੀ ਕਹਿੰਦਾ, ਔਰੰਗਜ਼ੇਬ ਚਾਹੁੰਦਾ ਮਤੀ ਦਾਸ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿਓ, ਪਦਾਰਥ ਪੈਸਾ ਧਨ ਦੌਲਤ ਜੋ ਚਾਹੁੰਦਾ ਇਹਦੇ ਸਾਹਮਣੇ ਪਰੋਸ ਦਿਓ, ਪਰ ਇਹਦੀ ਜ਼ੁਬਾਨ ਤੋਂ ਇੱਕ ਗੱਲ ਮਤੀ ਦਾਸ ਕਹਿ ਦੇ, ਤੈਨੂੰ ਇੱਕ ਗੱਲ ਕਹਿਣੀ ਪਏਗੀ। ਗੁਰੂ ਤੇਗ ਬਹਾਦਰ ਮਹਾਰਾਜ ਵੱਲ ਉਂਗਲ ਕਰਕੇ ਕਹਿ ਦੇ, ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਨਹੀਂ। ਭਾਈ ਮਤੀ ਦਾਸ ਨੇ ਅੱਖਾਂ ਰਾਤ ਨਾਲ ਭਰ ਲਈਆਂ, ਕਹਿਣ ਲੱਗੇ, ਕਾਜ਼ੀ ਇਹ ਤਾਂ ਤੂੰ ਉਹ ਕੁਝ ਮੰਗ ਰਿਹਾ ਜਿਵੇਂ ਕਿਸੇ ਪਿਆਰ ਵਾਲੇ ਨੂੰ ਕੋਈ ਕਵੇ, ਤੇਰੇ ਸਰੀਰ ਨੂੰ ਸੋਨੇ ਨਾਲ ਸਜਾ ਦਿੰਦੇ ਆ, ਤੇਰੇ ਸਰੀਰ ਨੂੰ ਸੋਹਣੇ ਰੇਸ਼ਮੀ ਵਸਤਰ ਪਹਿਨਾ ਦਿੰਦੇ ਆ, ਪਰ ਆਪਣੇ ਸਰੀਰ ਵਿੱਚੋਂ ਜਿੰਦ ਦੇ ਦੇ, ਸਰੀਰ ਵਿੱਚੋਂ ਜਿੰਦ ਨਿਕਲ ਜਾਏ ਤੇ ਸੋਨੇ ਨਾਲ ਲੱਦਿਆ ਹੋਇਆ ਸਰੀਰ ਕਿਸੇ ਕੰਮ ਦਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਨਾਲੋਂ ਪ੍ਰੀਤ ਟੁੱਟ ਗਈ ਤੇ ਤੁਹਾਡਾ ਰਾਜ ਕਿਸੇ ਕੰਮ ਦਾ ਨਹੀਂ। ਔਰੰਗਜ਼ੇਬ ਦਾ ਰਾਜ ਮੈਨੂੰ ਨਹੀਂ ਚਾਹੀਦਾ, ਔਰੰਗਜ਼ੇਬ ਦੇ ਦਿੱਤੇ ਹੋਏ ਪਦਾਰਥ ਮੈਨੂੰ ਨਹੀਂ ਚਾਹੀਦੇ, ਮੇਰੀ ਜ਼ਬਾਨ ਕੱਟੀ ਤੇ ਜਾ ਸਕਦੀ ਹੈ ਪਰ ਕਦੇ ਇਹ ਨਹੀਂ ਕਹਿ ਸਕਦੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਤਾਂਹੀਓ ਉਹਨਾਂ ਨੇ ਹੁਕਮ ਦਿੱਤਾ, ਇਹਦੀ ਜ਼ਬਾਨ ਕੱਟ ਦਿਓ, ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰੋ, ਅੱਧਾ ਸਰੀਰ ਚੀਰਿਆ ਜਾਏਗਾ, ਜੀਭ ਵੀ ਕੱਟੀ ਜਾਏਗੀ। ਤਾਂ ਭਾਈ ਮਤੀ ਦਾਸ ਤੋਂ ਪੁੱਛਦਾ ਕਾਜ਼ੀ ਫਿਰ ਇੱਕ ਗੱਲ, ਕਹਿਣ ਲੱਗੇ, ਅਸੀਂ ਤਾਂ ਤੈਨੂੰ ਰਾਜ ਦੇ ਰਹੇ ਸੀ, ਪੈਸਾ ਪਦਾਰਥ ਸ਼ਰਨੋ ਸ਼ੌਕਤ ਧਨ ਦੌਲਤ ਦਿੱਤਾ ਜਾ ਰਿਹਾ ਸੀ, ਤੂੰ ਠੁਕਰਾ ਰਿਹਾ। ਮਤੀ ਦਾਸ, ਇਹ ਦੱਸ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ। ਭਾਈ ਮਤੀ ਦਾਸ ਨੇ ਕਿਹਾ, ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ, ਏਦਾਂ ਦੇ ਕਰੋੜਾਂ ਰਾਜ ਬਾਹਰ ਕੇ ਵੀ ਉਹ ਚੀਜ਼ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਉਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੇਰੇ ਹਿਰਦੇ ਵਿੱਚ ਪ੍ਰੇਮ ਵਸਾ ਦਿੱਤਾ, ਜਿਸ ਪ੍ਰੇਮ ਨਾਲ ਸਿੱਧਾ ਪਰਮਾਤਮਾ ਮਿਲ ਪੈਂਦਾ। ਭਾਈ ਮਤੀ ਦਾਸ ਜੀ ਨੇ, ਇਤਿਹਾਸ ਕਹਿੰਦਾ, ਜਾਲਮਾਂ ਨੇ ਚੀਰਨ ਵਾਸਤੇ ਹੁਕਮ ਦਿੱਤਾ, ਭਾਈ ਮਤੀ ਦਾਸ ਪ੍ਰੇਮ ਵਿੱਚ ਗੁਰੂ ਵੱਲ ਧਿਆਨ ਧਰ ਕੇ ਪੜ੍ਹਦੇ ਰਹੇ ਕਿ ਕਰਬਤ ਭਲਾ ਨ ਕਰਬਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਤੇ ਗੁਰੂ ਦਾ ਧਿਆਨ ਧਰ ਕੇ ਕਹਿੰਦੇ ਨੇ, ਜੋ ਤਨ ਚੀਰੇ ਅੰਗ ਨ ਮੋਰੋ, ਪਿੰਡ ਪਰੈ ਤੋ ਪ੍ਰੀਤ ਨ ਤੋਰੋ। ਇਸ ਤਰ੍ਹਾਂ ਦੀ ਅਵਸਥਾ ਉਹਨਾਂ ਦੀ ਬਣਦੀ ਹੈ ਜਿਨ੍ਹਾਂ ਨੂੰ ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਮੇਰੇ ਅੰਤਰ ਭੁੱਖ ਨਾ ਉਤਰੇ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਜੇ ਸੌ ਪ੍ਰਕਾਰ ਦੇ ਪਦਾਰਥ ਪਰੋਸ ਦਿੱਤੇ ਜਾਣ ਤਾਂ ਵੀ ਪਿਆਰੇ ਨੂੰ ਮਿਲਣ ਦੀ ਤੰਗ ਤੇ ਭੁੱਖ ਖਤਮ ਨਹੀਂ ਹੁੰਦੀ।
ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸਨ ਕਿਉਂ ਮਨ ਧੀਰੇ।
ਮੇਰੇ ਮਨ ਵਿੱਚ, ਤਨ ਵਿੱਚ, ਸਰੀਰ ਵਿੱਚ ਉਸ ਪਿਆਰੇ ਦਾ ਪ੍ਰੇਮ ਵਸ ਗਿਆ, ਹੁਣ ਕਿਸੇ ਵੀ ਤਰੀਕੇ ਨਾਲ ਉਸ ਪਿਆਰੇ ਦੇ ਦਰਸ਼ਨਾਂ ਤੋਂ ਬਗੈਰ ਮਨ ਧੀਰਜ ਨਹੀਂ ਧਰਦਾ। ਇਹ ਮਨ ਦਰਸ਼ਨਾਂ ਨੂੰ ਲੋਚਦਾ ਹੈ। ਇਸੇ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸ਼ਾਂਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਜਿਨ੍ਹਾਂ ਦੇ ਅੰਦਰ ਇਹ ਤੰਗ ਬਣੀ, ਉਨੀ ਗੁਰੂ ਦੇ ਦਰਸ਼ਨਾਂ ਤੋਂ ਸਭ ਕੁਝ ਵਾਰ ਦਿੱਤਾ।
ਹੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲੋ ਮਿੱਤਰ ਸੁਖਦਾਤਾ।
ਜਿਨ੍ਹਾਂ ਦੇ ਅੰਦਰ ਤੰਗ ਬਣੀ ਜੀ, ਉਹਨਾਂ ਰਸਤਾ ਲੱਭਿਆ। ਫਿਰ ਉਹ ਪੁੱਛਦੇ ਨੇ ਦੂਜਿਆਂ ਨੂੰ ਕਿ ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਇਹ ਮੇਰੇ ਪਿਆਰੇ ਮਿੱਤਰ ਭਾਈ, ਸਖੀਓ ਸਹੇਲੀਓ, ਇਹ ਰੱਬ ਨੂੰ ਮਿਲਣ ਵਾਲੇ ਸੁਹਾਗਣ ਜੀਵ ਇਸਤਰੀਓ, ਮੈਨੂੰ ਕੋਈ ਰਾਹ ਦੱਸੋ, ਮੇਰਾ ਪਿਆਰਾ ਮਿੱਤਰ ਸੁੱਖਾਂ ਦਾ ਦਾਤਾ ਮੈਨੂੰ ਮਿਲ ਪਵੇ।
ਉਹ ਜੀਏ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੇ ਹਰ ਕੀਆਂ ਬਾਤਾਂ।
ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਇਹ ਤੰਗ ਪੈਦਾ ਹੁੰਦੀ ਨਾ ਜੀ, ਇੱਕ ਚੀਜ਼ ਗੁਰੂ ਨੇ ਕਿਹਾ ਹੋਰ ਅੰਦਰ ਆਉਂਦੀ ਹੈ। ਉਹਨਾਂ ਦੇ ਅੰਦਰ ਇੰਤਜ਼ਾਰ ਵੀ ਰਹਿੰਦਾ ਹੈ, ਉਹਨਾਂ ਦੇ ਅੰਦਰ ਵਿਸ਼ਵਾਸ ਵੀ ਰਹਿੰਦਾ ਹੈ। ਉਹ ਵਿਸ਼ਵਾਸ ਨਾਲ ਜਾਣਦੇ ਨੇ ਕਿ ਜਿਹਨੂੰ ਮੈਂ ਮਿਲਣਾ ਚਾਹੁੰਦਾ ਉਹ ਮੇਰੇ ਅੰਦਰ ਦੀਆਂ ਜਾਣਦਾ, ਉਹ ਮੇਰੀ ਵੇਦਨ ਮੇਰੀ ਹਾਲਤ ਜਾਣ ਰਿਹਾ, ਪਰ ਪਤਾ ਨਹੀਂ ਮੇਰੇ ਵਿੱਚ ਕੋਈ ਕਮੀ ਹੋਣੀ ਜਿਹੜਾ ਉਹ ਮੈਨੂੰ ਅਜੇ ਦਰਸ਼ਨ ਦੀਦਾਰ ਨਹੀਂ ਦਿੰਦਾ।
ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜਿਉਂ ਚਾਤ੍ਰਿਕ ਜਲ ਕੋ ਬਿਲ ਲਾਤਾ।
ਜਿਵੇਂ ਇੱਕ ਚਾਤ੍ਰਿਕ ਇੱਕ ਬਬੀਹਾ ਜਲ ਨੂੰ ਤਰਸਦਾ ਹੈ, ਉਸ ਬੂੰਦ ਨੂੰ ਤਰਸਦਾ, ਉਹ ਪਾਣੀ ਵਿੱਚ ਰਹਿ ਕੇ ਵੀ ਤੜਫਦਾ, ਏਦਾਂ ਦੁਨੀਆਂ ਦੇ ਸੁੱਖ ਸਾਧਨ ਪਦਾਰਥਾਂ ਵਿੱਚ ਰਹਿ ਕੇ ਵੀ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਇੱਛਾ ਜਾਗੀ, ਉਹ ਸ਼ਾਂਤੀ ਮਹਿਸੂਸ ਨਹੀਂ ਕਰਦੇ, ਪਦਾਰਥਾਂ ਵਿੱਚ ਉਹਨਾਂ ਨੂੰ ਸਕੂਨ ਨਹੀਂ ਮਿਲਦਾ, ਪਿਆਰੇ ਦੇ ਨਾਮ ਵਿੱਚ ਹੀ ਸੁੱਖ ਮਿਲਦਾ ਹੈ।
ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ।
ਕਹਿੰਦੇ ਨੇ ਫਿਰ ਉਹ ਅਰਦਾਸ ਕਰਦੇ ਨੇ, ਮੈਂ ਨਿਰਗੁਣਾ ਹਾਂ, ਮੈਨੂੰ ਪਤਾ ਮੇਰੇ ਵਿੱਚ ਗੁਣ ਨਹੀਂ ਹੈ, ਮੈਨੂੰ ਪਤਾ ਮੇਰੇ ਵਿੱਚ ਔਗਣ ਭਰੇ ਹੋਏ ਨੇ, ਪਰ ਮੈਨੂੰ ਇਹ ਵੀ ਵਿਸ਼ਵਾਸ ਹੈ ਜਿੱਦਣ ਉਹ ਦਇਆ ਕਰਦਾ ਉਦਣ ਸਾਰੇ ਔਗਣ ਮੇਟ ਕੇ ਉਹ ਗਲ ਨਾਲ ਲਾ ਲੈਂਦਾ। ਔਗਣ ਆ ਰਹਾ ਹਾਂ ਪਰ ਪਿਆਰੇ ਨੂੰ ਮਿਲਣ ਦੀ ਅਰਦਾਸ ਹੋ ਰਹੀ ਹੈ। ਜਦੋਂ ਅੰਦਰੋਂ ਇਹ ਅਰਦਾਸ ਬਣੇ ਫਿਰ ਇੱਕ ਨਾ ਇੱਕ ਦਿਨ ਪਿਆਰਾ ਨਦਰ ਕਰ ਦਿੰਦਾ ਹੈ।
ਭਾਈ ਉਡੀਣੀ ਕੰਤ ਕੋ ਅਮਾਲੇ, ਸੋ ਪਿਰ ਕਦ ਨੈਣੀ ਦੇਖਾ।
ਕਹਿੰਦੇ ਨੇ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਂਦਾ, ਉਮਰ ਘਟਦੀ ਜਾਂਦੀ ਹੈ, ਉਹ ਰੱਬ ਨੂੰ ਮਿਲਣ ਵਾਲੇ ਪਿਆਰਿਆਂ ਦੇ ਅੰਦਰ ਜਿਹੜੀ ਤੜਫ ਪੈਦਾ ਹੋਈ ਕਈ ਵਾਰ ਉਹਨਾਂ ਨੂੰ ਉਦਾਸ ਕਰ ਦਿੰਦੀ ਹੈ। ਕਿਉਂ? ਉਮਰ ਘਟ ਗਈ ਹੈ, ਰੋਗ ਨੇੜੇ ਆ ਰਹੇ ਨੇ, ਸਰੀਰ ਬਿਰਧ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਿਰਧ ਹੋਣ ਨੂੰ ਵੀ ਇੱਕ ਰੋਗ ਕਿਹਾ, ਬਾਣੀ ਅੰਦਰ ਬੁਢੇਪਾ ਵੀ ਇੱਕ ਰੋਗ ਕਿਹਾ। ਔਰ ਮਹਾਰਾਜ ਨੇ ਕਿਹਾ ਇਹ ਰੱਬ ਨੂੰ ਮਿਲਣ ਦੇ ਰਸਤੇ ਤੇ ਤੁਰਨ ਵਾਲਿਆ, ਅਰਦਾਸ ਕਰੀ ਇਸ ਤੋਂ ਪਹਿਲਾਂ ਕਿ ਤੇਰੇ ਸਰੀਰ ਨੂੰ ਕੋਈ ਰੋਗ ਲੱਗ ਜਾਏ, ਇਸ ਤੋਂ ਪਹਿਲਾਂ ਕਿ ਤੇਰਾ ਸਰੀਰ ਬੁੱਢਾ ਹੋ ਜਾਏ, ਇਸ ਤੋਂ ਪਹਿਲਾਂ ਕਿ ਤੇਰੀਆਂ ਅੱਖਾਂ ਵੇਖਣ ਤੋਂ ਸਮਰਥ ਹੋ ਜਾਣ, ਆਪਣੇ ਗੁਰੂ ਅੱਗੇ ਅਰਦਾਸ ਕਰ, ਤੈਨੂੰ ਕਿਤੇ ਦੀਦਾਰ ਹੋ ਜਾਣ। ਆਪਣੇ ਗੁਰੂ ਅੱਗੇ ਅਰਦਾਸ ਕਰ, ਤਰਲਾ ਲੈ ਉਹ ਤੇਰੇ ਤੇ ਨਜ਼ਰ ਕਰ ਦੇ। ਹਜ਼ੂਰ ਨੇ ਕਿਹਾ ਜਬ ਲੱਗ ਜਰਾ ਰੋਗ ਨਹੀਂ ਆਇਆ, ਜਰਾ ਮੀਨੰਗ ਬੁਢੇਪਾ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਇਸ ਤੋਂ ਪਹਿਲਾਂ ਕਿ ਮੌਤ ਆ ਜਾਏ ਅਰਦਾਸ ਕਰ ਤੈਨੂੰ ਪਿਆਰਾ ਮਿਲ ਪਵੇ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਰੋਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਬਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਇਸ ਤੋਂ ਪਹਿਲਾਂ ਕਿ ਤੇਰੇ ਸਰੀਰ ਤੇ ਲੱਗੀਆਂ ਅੱਖਾਂ ਵੇਖਣ ਤੋਂ ਸਮਰਥ ਹੋ ਜਾਣ, ਅਰਦਾਸ ਕਰ ਤੈਨੂੰ ਉਹ ਦੀਦਾਰ ਹੋ ਸਕਣ। ਅੱਜ ਮਹਾਰਾਜ ਜੀ ਸਮਝਾਉਂਦੇ ਕਈ ਵਾਰ ਉਹ ਪਿਆਰਾ ਉਡੀਣੀ ਦਾ ਅਰਥ ਹੈ, ਉਸ ਪਿਆਰੇ ਕੰਤ ਨੂੰ ਮਿਲਣ ਲਈ ਉਦਾਸ ਹੋ ਜਾਂਦਾ, ਉਮਰ ਲੰਘ ਰਹੀ ਹੈ, ਸਰੀਰ ਬਿਰਦ ਹੋ ਰਿਹਾ, ਰੋਗ ਵੱਧ ਰਹੇ ਨੇ, ਪਰ ਪਿਆਰਾ ਨਹੀਂ ਮਿਲਦਾ, ਤਾਂ ਜਪਣ ਵਾਲੇ ਕਈ ਵਾਰ ਉਦਾਸ ਹੋ ਕੇ ਕਹਿੰਦੇ ਨੇ, ਸੋ ਪਿਰ ਕਦ ਨੈਣੀ ਦੇਖਾਂ, ਉਹਨੂੰ ਮੈਂ ਕਦੋਂ ਵੇਖਾਂ, ਉਹ ਕਿਵੇਂ ਮੇਰਾ ਪਿਆਰਾ ਮਿਲੇ ਤੇ ਮੈਨੂੰ ਦਰਸ਼ਨ ਹੋਣ।
ਸਭ ਰਸ ਭੋਗਣ ਵਿਸਰੇ, ਬਿਨ ਪਿਰ ਕਿਤੇ ਨਾ ਲਿਖਾ।
ਫਿਰ ਰੱਬ ਨੂੰ ਮਿਲਣ ਵਾਲਿਆਂ ਦੇ ਅੰਦਰ ਜਦੋਂ ਤੰਗ ਪੈਦਾ ਹੋਈ, ਆ ਵੀ ਗੱਲ ਸਮਝ ਆਉਂਦੀ ਹੈ। ਕਿਹੜੀ ਗੱਲ? ਕਿ ਸਭ ਰਸ ਭੋਗਣ ਵਿਸਰੇ, ਜਿੰਨੇ ਦੁਨੀਆਂ ਦੇ ਰਸ ਸਵਾਦ ਹੁਣ ਤੱਕ ਭੋਗੇ ਨੇ, ਉਹ ਸਭ ਕੁਝ ਵਿਸਰ ਜਾਂਦੇ, ਇਹਨਾਂ ਵਿੱਚ ਕੁਝ ਨਹੀਂ ਹੈ। ਜਿੰਨੀ ਦੇਰ ਉਹ ਪਿਆਰਾ ਪਰਮਾਤਮਾ ਨਹੀਂ ਮਿਲਦਾ, ਇਹ ਦੁਨੀਆਂ ਦੇ ਪਦਾਰਥ ਕਿਸੇ ਲੇਖੇ ਵਿੱਚ ਨਹੀਂ। ਸਭ ਕੁਝ ਹੁੰਦਿਆਂ ਵੀ ਇਹ ਬੰਦਾ ਕੰਗਾਲ ਰਹਿੰਦਾ, ਜਿਹਦੇ ਪੱਲੇ ਨਾਮ ਧਨ ਨਾ ਹੋਵੇ, ਜਿਹਦੇ ਵੱਲ ਪਿਆਰੇ ਦੀ ਨਦਰ ਨਾ ਹੋਵੇ, ਉਹ ਅਮੀਰ ਹੋ ਕੇ ਵੀ ਕੰਗਾਲ ਹੈ। ਹਜ਼ੂਰ ਬਾਣੀ ਅੰਦਰ ਬਚਨ ਕਹਿਣਗੇ ਕਿ ਜਿਨ ਕਹਿ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ, ਜਿਨ ਕਹਿ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਜਿਨ੍ਹਾਂ ਨੂੰ ਤੂੰ ਮਿਲ ਪੈਂਦਾ, ਉਹ ਦੁਨੀਆਂ ਦੇ ਸਭ ਤੋਂ ਅਮੀਰ ਬਣ ਜਾਂਦੇ ਨੇ। ਜਿਨ੍ਹਾਂ ਦੇ ਪੱਲੇ ਕੱਲਾ ਹੀ ਧਨ ਰਹਿੰਦਾ, ਉਹ ਤੇਰੇ ਤੋਂ ਬਗੈਰ ਕੰਗਾਲ ਰਹਿੰਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਪਿਆਰੇ ਤੋਂ ਬਗੈਰ ਉਹ ਸਮਝਦੇ ਨੇ ਇਹ ਸਭ ਕੁਝ ਕਿਸੇ ਲਿਖੇ ਵਿੱਚ ਨਹੀਂ ਹੈ।
ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕੋ ਹੋਵੇ ਸਾ।
ਫਿਰ ਇੱਕ ਅਵਸਥਾ ਇਸ ਤਰ੍ਹਾਂ ਦੀ ਬਣਦੀ ਹੈ, ਸੰਸਾਰ ਦੇ ਇਹ ਕੱਪੜ ਪਦਾਰਥ ਵੇਸ ਭੇਖ ਸਭ ਕੁਝ ਉਹਨਾਂ ਨੂੰ ਹੋਰ ਤਰ੍ਹਾਂ ਵਿਆਪਦਾ, ਕਿਉਂਕਿ ਉਸ ਵੇਸ ਵਿੱਚੋਂ ਉਹ ਪਿਆਰਾ ਨਹੀਂ ਮਿਲਿਆ। ਇਹ ਸਭ ਕੁਝ ਭੋਗ ਕੇ ਉਹ ਸੁੱਖ ਨਹੀਂ ਮਿਲਿਆ ਜਿਹੜਾ ਸੁੱਖਦਾਤੇ ਦੇ ਮਿਲਣ ਤੋਂ ਬਾਅਦ ਮਹਿਸੂਸ ਹੁੰਦਾ ਹੈ। ਫਿਰ ਇਸ ਤਰ੍ਹਾਂ ਹੈ ਜਿਵੇਂ ਘਰ ਵੀ ਅਮੀਰ ਹੋਵੇ, ਸੋਨਾ ਗਹਿਣਾ ਗੱਟਾ ਵੀ ਹੋਵੇ, ਕਾਰਾਂ ਹਵੇਲੀਆਂ ਕੋਠੀਆਂ ਸਭ ਕੁਝ ਹੋਣ, ਇੱਕ ਘਰ ਵਿੱਚ ਪਤੀ ਨਾ ਹੋਵੇ। ਜਿਹੜਾ ਦਰਦ ਉਸ ਸੁਹਾਗਣ ਨੂੰ ਹੈ, ਉਸ ਨਾਲੋਂ ਕਈ ਗੁਣਾ ਦੁੱਖ ਦਰਦ ਰੱਬ ਦਾ ਪਿਆਰਿਆ ਨਾ ਮਿਲੇ ਉਸ ਰੱਬ ਨੂੰ, ਤਾਂ ਉਹਨੂੰ ਮਹਿਸੂਸ ਹੁੰਦਾ। ਅੱਜ ਭਾਈ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਅਰਦਾਸ ਕਰੀਏ ਮਹਾਰਾਜ ਕਿਣਕਾ ਮਾਤਰੇ ਵਿਰਾਗ ਪੈਦਾ ਹੋਵੇ। ਇੱਕ ਸ਼ਬਦ ਸਤਿਗੁਰ ਜੀ ਨੇ ਬੜੇ ਪਿਆਰ ਨਾਲ ਕਿਹਾ, ਜਿਨ੍ਹਾਂ ਦੇ ਅੰਦਰ ਤੰਗ ਪੈਦਾ ਹੁੰਦੀ ਨਾ, ਉਹ ਕਹਿੰਦੇ ਨੇ ਮੈਨੂੰ ਸੁਨੇਹਾ ਦਿਓ ਉਹਦੇ ਘਰ ਦਾ, ਮੈਨੂੰ ਰਸਤਾ ਦੱਸੋ ਉਹਦੇ ਘਰ ਦਾ, ਦੇਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ, ਮੈਨੂੰ ਉਹਦੇ ਘਰ ਦਾ ਰਸਤਾ ਦੱਸੋ, ਉਹ ਕਿਵੇਂ ਮਿਲਦਾ, ਮੈਨੂੰ ਉਹਦੇ ਘਰ ਦਾ ਮਾਰਗ ਦੱਸੋ। ਦਿਓ ਸੰਦੇਸਰੋ ਕਹੀਓ ਪ੍ਰਿਆ ਕਹੀਓ, ਬਿਸਮ ਭਈ ਹੋ ਬਹੁ ਬਿਦ ਸੁਣਤੇ, ਤੇ ਕਹੋ ਸੁਹਾਗਣ ਸਹੀਓ। ਤੇ ਜਦੋਂ ਕਿਸੇ ਸੁਹਾਗਣ ਨੂੰ ਪੁੱਛਿਆ ਮੈਨੂੰ ਕੋਈ ਰਸਤਾ ਦੱਸੋ, ਬਿਸਮ ਭਈ ਹੋ ਬਹੁ ਬਿਦ ਸੁਣਤੇ, ਮੈਂ ਬਹੁਤ ਗੱਲਾਂ ਸੁਣ ਕੇ ਕਈ ਵਾਰ ਵਿਸਮ ਜਾਂਦੀ ਹੈ, ਹੈਰਾਨ ਹੋ ਜਾਂਦੀ, ਵਿਆਕੁਲ ਹੋ ਜਾਂਦੀ ਹੈ, ਮੈਨੂੰ ਰਸਤਾ ਦੱਸ ਦਿਓ ਪਿਆਰੇ ਦਾ। ਤੇ ਇੱਕ ਸੁਹਾਗਣ ਰੱਬ ਦੇ ਪਿਆਰ ਵਾਲੀ ਰੂਹ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਫਿਰ ਉਹਨੇ ਅੱਗੋਂ ਜਵਾਬ ਸਵਾਲ ਕੀਤਾ, ਤੂੰ ਹੈਰਾਨ ਕਿਉਂ ਹੋ ਜਾਂਦੀ ਬਈ, ਰੱਬ ਦੇ ਰਸਤੇ ਤੇ ਤੁਰਨ ਵਾਲਿਆ ਤੂੰ ਵਿਆਕੁਲ ਕਿਉਂ ਹੁੰਦਾ, ਤੇਰੇ ਅੰਦਰ ਤੜਫ ਕਿਉਂ ਪੈਦਾ ਹੁੰਦੀ ਹੈ, ਵਿਆਕੁਲਤਾ ਕਾਹਦੀ, ਹੈਰਾਨਗੀ ਕਾਹਦੀ, ਉਦਾਸ ਕਿਉਂ ਹੋ ਜਾਂਦਾ। ਤੇ ਫਿਰ ਉਸ ਸਵਾਲ ਕਰਨ ਵਾਲੇ ਨੇ ਕਿਹਾ, ਉਦਾਸ ਪਤਾ ਕਿਉਂ ਹੁੰਦਾ, ਕਿਉਂਕਿ ਮੈਂ ਬਹੁਤ ਕੁਝ ਸੁਣ ਲਿਆ ਕਈ ਸਾਲਾਂ ਵਿੱਚ, ਹੁਣ ਮੇਰੀ ਸਮਝ ਵਿੱਚ ਨਹੀਂ ਆਉਂਦਾ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ। ਕੋਈ ਕਹਿੰਦਾ ਰੱਬ ਬਾਹਰ ਬਾਹਰ ਹੈ, ਆਹ ਕਰਮ ਕਰੋ, ਆਹ ਪੂਜਾ ਪਾਠ ਕਰੋ, ਕੋਈ ਕਹਿੰਦਾ ਕੁਝ ਕਰਨ ਦੀ ਲੋੜ ਨਹੀਂ, ਰੱਬ ਅੰਦਰ ਹੀ ਬੈਠਾ, ਮੈਂ ਇਹ ਗੱਲਾਂ ਸੁਣ ਕੇ ਮੈਨੂੰ ਮਿਲਦਾ ਨਹੀਂ, ਤੇ ਬੜਾ ਦੁਖੀ ਹੋ ਜਾਂਦਾ, ਵਿਸਮ ਵਿੱਚ ਚਲੀ ਜਾਂਦੀ ਆ। ਜਦੋਂ ਉਸ ਜੀਵ ਇਸਤਰੀ ਨੇ ਇਹ ਸਵਾਲ ਕੀਤਾ ਕਿ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਤੇ ਹੱਥ ਜੋੜ ਕੇ ਕਿਹਾ, ਇਹ ਰੱਬ ਨੂੰ ਮਿਲਣ ਵਾਲੀ ਹੈ ਜੀਵ ਇਸਤਰੀ ਗੁਰਮੁਖ ਸੁਹਾਗਣੇ, ਮੈਨੂੰ ਤੁਈਓ ਦੱਸ, ਸੁਹਾਗਣ ਸਾਤ ਬਜਹੀਓ, ਤੁਈਓ ਮੈਨੂੰ ਕੋਈ ਸੱਚ ਦਾ ਰਸਤਾ ਦੱਸ। ਤੇ ਫਿਰ ਉਸ ਪਿਆਰੇ ਦਾ ਜਵਾਬ ਸੁਣਿਓ, ਜਿਹੜਾ ਮਿਲਿਆ ਹੋਇਆ ਉਹਦਾ ਜਵਾਬ ਕੀ ਹੈ? ਉਹ ਕਹਿੰਦਾ ਤੂੰ ਬਹੁਤ ਕੁਝ ਸੱਚ ਵੀ ਸੁਣਿਆ, ਬਹੁਤ ਕੁਝ ਝੂਠ ਵੀ ਸੁਣਿਆ। ਉਹਨੇ ਕਿਹਾ ਕਿਵੇਂ ਹੋ ਸਕਦਾ, ਇੱਕ ਗੱਲ ਸੱਚ ਕਿਵੇਂ ਹੋ ਸਕਦੀ ਹੈ, ਉਹੀਓ ਗੱਲ ਝੂਠ ਕਿਵੇਂ ਹੋ ਸਕਦੀ ਹੈ? ਇੱਕ ਕਹੋ, ਜਾਂ ਤੇ ਕਹੋ ਸੱਚ ਸੁਣਿਆ ਜਾਂ ਫਿਰ ਕਹੋ ਝੂਠ ਸੁਣਿਆ। ਦੋਵੇਂ ਗੱਲਾਂ ਕਿਉਂ ਕਹਿੰਦੇ ਹੋ ਕਿ ਸੱਚ ਵੀ ਸੁਣਿਆ ਤੇ ਝੂਠ ਵੀ ਸੁਣਿਆ, ਰੱਬ ਅੰਦਰ ਵੀ ਹੈ ਤੇ ਬਾਹਰ ਵੀ ਹੈ, ਇਹ ਕਿਵੇਂ ਸੱਚ ਤੇ ਝੂਠ ਹੈ? ਫਿਰ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ, ਮਿਲਣ ਵਾਲੀ ਸੁਹਾਗਣ ਨੇ ਜਵਾਬ ਦਿੱਤਾ, ਕਹਿੰਦੇ ਘੱਟ ਘੱਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲ ਪਈਓ। ਉਹ ਬਾਹਰ ਵੀ ਸਾਰਿਆਂ ਵਿੱਚ ਵੱਸਦਾ, ਤੇਰੇ ਅੰਦਰ ਵੀ ਵੱਸਦਾ। ਕਹਿਣ ਵਾਲਿਆਂ ਨੇ ਸੱਚ ਵੀ ਕਿਹਾ ਤੇ ਤੈਨੂੰ ਝੂਠ ਵੀ ਕਿਹਾ। ਸੱਜਣਾ, ਉਹ ਬਾਹਰ ਵੀ ਰਹਿੰਦਾ ਅੰਦਰ ਵੀ ਰਹਿੰਦਾ, ਉਹਨੂੰ ਕਿਸੇ ਦੀ ਲੇਪ ਨਹੀਂ ਲੱਗਦੀ। ਉਹ ਸਾਰਿਆਂ ਵਿੱਚ ਰਹਿ ਕੇ ਨਿਰਲੇਪ ਰਹਿੰਦਾ, ਉਹ ਪਾਪੀ ਵਿੱਚ ਵੀ ਰਹਿੰਦਾ ਪਰ ਉਹਨੂੰ ਪਾਪ ਦੀ ਲੇਪ ਨਹੀਂ ਲੱਗਦੀ। ਇਸ ਲਈ ਕੱਢ ਕੱਢ ਵਾਸੀ ਸਰਬ ਨਿਵਾਸੀ, ਕਿਉਂਕਿ ਹੈਰਾਨਗੀ ਤੇ ਇਸ ਗੱਲ ਦੀ ਸੀ, ਜਦੋਂ ਕਿ ਉਹ ਸਾਰਿਆਂ ਵਿੱਚ ਬਾਹਰ ਰਹਿੰਦਾ। ਫਿਰ ਸਾਰਿਆਂ ਵਿੱਚ ਤਾਂ ਕਈ ਪਾਪ ਕਰਨ ਵਾਲੇ ਨੇ, ਅਪਰਾਧ ਕਰਨ ਵਾਲੇ ਨੇ, ਬੁਰੇ ਕੁਕਰਮ ਕਰਨ ਵਾਲੇ। ਤਾਂ ਫਿਰ ਹੈਰਾਨ ਹੋ ਗਏ, ਸ਼ੱਕ ਪੈਦਾ ਹੋਈ, ਇਹ ਕਿਵੇਂ? ਉਹਨਾਂ ਕਿਹਾ ਸੱਚ ਵੀ ਹੈ ਤੇ ਝੂਠ ਵੀ ਹੈ, ਰਹਿੰਦਾ ਸਾਰਿਆਂ ਵਿੱਚ ਹੈ ਪਰ ਉਹਨੂੰ ਲੇਪ ਨਹੀਂ ਲੱਗਦੀ। ਕੱਟ ਕੱਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲ ਪਹੀਓ। ਪੁੱਛਣ ਵਾਲੀ ਨੇ ਕਿਹਾ, ਸੁਹਾਗਣ ਭੈਣੇ, ਹੁਣ ਤੂੰ ਮੈਨੂੰ ਨੇੜੇ ਕਰ ਦਿੱਤਾ, ਇੰਨਾ ਤਾਂ ਦੱਸ ਜਾ ਉਹ ਵੱਸਦਾ ਕਿੱਥੇ ਹੈ। ਇਹ ਠੀਕ ਹੈ ਸਾਰਿਆਂ ਵਿੱਚ ਹੈ, ਘੱਟ ਘੱਟ ਵਿੱਚ ਹੈ ਪਰ ਉਹਨੂੰ ਲੇਪ ਨਹੀਂ ਲੱਗਦਾ, ਮੈਨੂੰ ਸਾਰਿਆਂ ਵਿੱਚੋਂ ਨਹੀਂ ਦਿਸ ਰਿਹਾ, ਮੈਨੂੰ ਕੋਈ ਰਾਹ ਦੱਸ ਜਾ ਜਾਂਦਿਆਂ। ਤੇ ਸੁਹਾਗਣ ਨੇ ਕਿਹਾ, ਫਿਰ ਸੁਣ, ਇਹ ਸਾਰਿਆਂ ਵਾਸਤੇ ਹੈ। ਗੁਰੂ ਅਰਜਨ ਦੇ ਮਹਾਰਾਜ ਨੇ ਫਿਰ ਆਖਰੀ ਪੰਕਤੀ ਕਹੀ, ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਵਸੀਓ। ਪੁੱਛਣ ਵਾਲੀ ਇਹ ਥਾਂ ਟਿਕਾਣਾ ਪੁੱਛਦੀ ਹੈ ਜਾਂ ਫਿਰ ਰੱਬ ਕਿੱਥੇ ਵੱਸਦਾ? ਉਹ ਜਪਣ ਵਾਲਿਆਂ ਦੀ ਰਸਨਾ ਤੇ ਬਹਿ ਜਾਂਦਾ, ਉਹਨਾਂ ਦੇ ਦਰਸ਼ਨ ਕਰ ਲਈ। ਉਹ ਕਿਸੇ ਅਭੇਦ ਹੋਏ ਹੋਏ ਸਾਧੂ ਦੀ ਰਸਨਾ ਤੇ ਬਹਿ ਜਾਂਦਾ, ਉਹ ਸਤਿਗੁਰੂ ਦੀ ਰਸਨਾ ਤੇ ਬੈਠਾ, ਉਹ ਜਪਣ ਵਾਲਿਆਂ ਵਿੱਚ ਬੈਠਾ। ਬਸ ਤੂੰ ਭਾਵਨਾ ਬਣਾ ਕੇ ਦੀਦਾਰ ਕਰੀ, ਤੈਨੂੰ ਦਰਸ਼ਨ ਹੋ ਜਾਣਗੇ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ, ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਵਸੀਓ। ਅੱਜ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ, ਕਹਿਣ ਲੱਗੇ ਉਹਨਾਂ ਨੂੰ ਫਿਰ ਕੁਝ ਵੀ ਬਾਹਰੋਂ ਸੋਹਣਾ ਨਹੀਂ ਲੱਗਦਾ, ਜਿਨ੍ਹਾਂ ਨੂੰ ਅੰਦਰ ਪਿਆਰੇ ਨੂੰ ਮਿਲਦੀ ਤੰਗ ਬਣਦੀ ਹੈ।
ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਅੱਗ ਹਮ ਆਦੇਸਾ।
ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਪਿਆਰੇ ਨੂੰ ਮਾਣ ਲਿਆ, ਮੈਂ ਉਹਨਾਂ ਦੇ ਅੱਗੇ, ਆਦੇਸਾ ਦਾ ਅਰਥ ਹੈ ਨਮਸਕਾਰ, ਮੈਂ ਉਹਨਾਂ ਦੇ ਅੱਗੇ ਨਮਸਕਾਰ ਕਰਾਂ, ਉਹਨਾਂ ਦੇ ਅੱਗੇ ਹੱਥ ਜੋੜਾਂ। ਮੈਂ ਲੱਖ ਬਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਲੱਖਾਂ ਕੁਝ ਉਹਨਾਂ ਨਾਲ ਮੈਂ ਬੱਟਾ ਸੱਟਾ ਕਰ ਲਾਂ ਕਿ ਮੇਰਾ ਕੁਝ ਲੈ ਲਓ, ਮੈਨੂੰ ਪਿਆਰਾ ਮਿਲਾ ਦਿਓ। ਜੇ ਮੈਨੂੰ ਕੋਈ ਪਿਆਰੇ ਦਾ ਉਹ ਪਿਆਰਾ ਮਿਲਿਆ ਮਿਲ ਜਾਏ, ਉਹਨੂੰ ਮੈਂ ਹੱਥ ਜੋੜ ਕੇ ਨਮਸਕਾਰ ਕਰਾਂ।
ਮੈਂ ਸਭ ਸਿੰਗਾਰ ਬਣਾਇਆ ਅਮਾਲੀ ਬਿਨ ਪੇਰ ਕਾਮ ਨਾ ਆਏ।
ਅਮਾਲੀ ਦਾ ਅਰਥ ਹੈ ਸਖੀ ਸਹੇਲੀ। ਹੇ ਮੇਰੀ ਇਹ ਭੈਣੇ, ਮੈਂ ਸਾਰਾ ਹੀ ਸ਼ਿੰਗਾਰ ਕਰਕੇ ਵੇਖ ਲਿਆ, ਜਪ ਤਪ ਕਰਕੇ ਵੇਖ ਲਿਆ, ਅੰਮ੍ਰਿਤ ਵੇਲੇ ਉੱਠ ਕੇ ਵੇਖ ਲਿਆ। ਲੋਕ ਮਾਫ ਕਰਿਓ, ਵੇਖਦੇ ਆ, ਇਹ ਵੇਖਣ ਵਾਲਾ ਮਾਰਗ ਨਹੀਂ ਹੈ ਕਿ ਜੀ ਥੋੜੇ ਦਿਨ ਕਰਕੇ ਵੇਖ ਲਿਆ, ਗੱਲ ਤਾਂ ਹੋਈ ਨਹੀਂ ਕੁਝ, ਨਾਮ ਜਪ ਕੇ ਵੇਖ ਲਿਆ, ਬਣਿਆ ਤਾਂ ਕੁਝ ਹੈ ਨਹੀਂ, ਜਾਈਦਾ ਤਾਂ ਇੱਕ ਸਾਲ ਤੋਂ ਹੈ, ਅਜੇ ਤਾਂ ਕੁਝ ਹੋਇਆ ਨਹੀਂ। ਇੱਕ ਬੇਨਤੀ ਸਮਝਿਓ, ਧਰਮ ਸ਼ਰਤ ਰੱਖ ਕੇ ਧਾਰਨ ਨਹੀਂ ਕੀਤੇ ਜਾਂਦੇ। ਉਹ ਸਿੱਖਾ, ਗੁਰੂ ਦੇ ਮਾਰਗ ਤੇ ਸ਼ਰਤ ਰੱਖ ਕੇ ਨਾ ਤੁਰੀ, ਪ੍ਰੇਮ ਵਿੱਚ ਤੁਰ ਪਈ ਉਹਨੇ ਥੋੜੇ ਦਿਨਾਂ ਵਿੱਚ ਹੀ ਮਿਲ ਪੈਣਾ। ਪ੍ਰੇਮ ਵਿੱਚ ਤੁਰੀ, ਸ਼ਰਤ ਰੱਖ ਕੇ ਨਾ ਤੁਰੀ, ਤਾਂ ਅੱਜ ਹੁਣ ਮਹਾਰਾਜ ਅਵਸਥਾ ਬਿਆਨ ਕਰਦੇ। ਉਹ ਜਿਹਨੂੰ ਨਹੀਂ ਮਿਲਿਆ ਉਹ ਕਹਿੰਦੀ ਹੈ, ਹੇ ਸਖੀਏ, ਮੈਂ ਸਾਰਾ ਸ਼ਿੰਗਾਰ ਕਰਕੇ ਵੇਖ ਲਿਆ, ਪਿਆਰੇ ਪਤੀ ਤੋਂ ਬਗੈਰ ਕਿਸੇ ਕੰਮ ਨਹੀਂ ਆਉਂਦਾ, ਮੈਨੂੰ ਹੁਣ ਤੂੰ ਰਾਹ ਦੱਸ, ਮੈਨੂੰ ਕੋਈ ਬਾਤ ਦੱਸ।
ਜਾਸ ਹੈ ਬਾਤ ਨਾ ਪੁੱਛਿਆ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ।
ਜੋਬਨ ਜਵਾਨੀ ਸ਼ਿੰਗਾਰ ਜਪ ਤਪ ਸੰਜਮ ਪੂਜਾ ਪਾਠ ਨੇਮ, ਜੇ ਉਸ ਪਿਆਰੇ ਨੇ ਮੇਰੀ ਬਾਤ ਨਾ ਪੁੱਛੀ ਸਭ ਵਿਅਰਥ ਚਲੇ ਜਾਣਾ, ਕਿਸੇ ਲਿਖੇ ਵਿੱਚ ਨਹੀਂ ਹੈ। ਮੇਰੇ ਤੇ ਕਿਰਪਾ ਕਰ ਮਿਲੀ ਹੋਈ ਸੁਹਾਗਣ ਭੈਣੇ, ਮੈਨੂੰ ਕੋਈ ਮਾਰਗ ਦੱਸ ਦਿਓ।
ਧੰਨ ਧੰਨ ਤੇ ਸੁਹਾਗਣੀ ਅਮਾਲੀ, ਜਿਨ ਸਹ ਰਹਿਆ ਸਮਾਏ।
ਧੰਨ ਹੈ ਪਿਆਰੀਏ ਸੁਹਾਗਣ ਭੈਣੇ ਰੱਬ ਨੂੰ ਮਿਲਣ ਵਾਲੀ ਏ, ਜਿਹੜਾ ਗੁਰੂ ਦਾ ਪਿਆਰਾ ਬਣ ਗਿਆ ਉਹਨੂੰ ਫਿਰ ਪਿਆਰ ਨਾਲ ਕਹਿੰਦੇ ਤੂੰ ਧੰਨ ਹੈ, ਤੇਰੇ ਵਿੱਚੋਂ ਸਮਾ ਗਿਆ, ਤੂੰ ਉਹਦੇ ਵਿੱਚ ਸਮਾ ਗਈ ਹੈ, ਇਸ ਲਈ ਉਸ ਰੱਬ ਵਿੱਚ ਸਮਾਉਣ ਵਾਲੀ ਏ ਭੈਣੇ, ਮੈਨੂੰ ਵੀ ਮਾਰਗ ਰਾਹ ਦੱਸ ਦਿਓ।
ਵਾਰਿਆ ਤਿੰਨ ਸੁਹਾਗਣੀ ਅਮਾਲੀ, ਤਿੰਨ ਕੇ ਧੋਵਾ ਸਦ ਪਾਏ।
ਇਸ ਤਰ੍ਹਾਂ ਦੀ ਸੁਹਾਗਣ ਭੈਣ ਮਿਲੇ, ਮੈਂ ਉਹਦੇ ਚਰਨ ਧੋਵਾਂ, ਪੈਰ ਧੋਵਾਂ, ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਾਂ, ਪਰ ਮੈਨੂੰ ਕੋਈ ਰਸਤਾ ਦੱਸਦਾ, ਕੋਈ ਰਾਹ ਦੱਸਦਾ, ਕੋਈ ਵਿਧੀ ਜੁਗਤ ਦੱਸੋ, ਉਹ ਮਿਲਦਾ ਕਿਵੇਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਸਲੋਕ ਆਇਆ, ਬਾਬਾ ਫਰੀਦ ਸਾਹਿਬ ਨੂੰ ਕਿਸੇ ਰੱਬ ਦੇ ਪਿਆਰ ਵਾਲੇ ਰਸਤੇ ਤੇ ਤੁਰਨ ਵਾਲੇ ਪਿਆਰੇ ਨੇ ਪੁੱਛਿਆ, ਕਿਹਾ ਖੁਦਾ ਵਾਲਿਓ, ਖੁਦਾ ਦੇ ਨੇੜੇ ਰਹਿੰਦੇ ਹੋ, ਰੱਬ ਨਾਲ ਤੁਹਾਡੀ ਨੇੜਤਾ ਬਣੀ ਹੈ, ਖੁਦਾ ਦੀਆਂ ਬਾਤਾਂ ਸੁਣਾਉਂਦੇ ਹੋ, ਮੈਨੂੰ ਇੱਕ ਮਾਰਗ ਰਾਹ ਦੱਸੋ। ਜਪ ਤਪ ਸੰਜਮ ਪੂਜਾ ਪਾਠ ਨੇਮ ਮੈਂ ਕਰ ਲੈਂਦਾ, ਪੰਜ ਵਕਤ ਦੀ ਨਵਾਜ਼ ਵੀ ਪੜ੍ਹੀ ਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਖੁਦਾ ਨੂੰ ਜਪੀਦਾ ਵੀ ਹੈ, ਰੋਜੇ ਵੀ ਰੱਖਦਾ ਵਾ, ਵਰਤ ਵੀ ਕਰੀਦਾ, ਸਭ ਕੁਝ ਕਰਨ ਦੇ ਬਾਵਜੂਦ ਉਹ ਮਿਲਦਾ ਨਹੀਂ। ਖੁਦਾ ਵਾਲਿਓ, ਤੁਸੀਂ ਰੱਬ ਦੀ ਜ਼ਿੰਮੇਵਾਰੀ ਲੈਂਦੇ ਹੋ, ਰਾਹ ਦੱਸ ਦਿਓ। ਤੇ ਬਾਬਾ ਫਰੀਦ ਸਾਹਿਬ ਨੇ ਫਿਰ ਪਤਾ ਕੀ ਕਿਹਾ, ਕਹਿਣ ਲੱਗੇ ਨਵਾਜ਼ ਅਦਾ ਕਰਨ ਵਾਲਿਆ, ਅੱਲਾ ਦਾ ਸਿਮਰਨ ਭਗਤੀ ਖੁਦਾ ਦੀ ਇਬਾਦਤ ਕਰਨ ਵਾਲਿਆ, ਤੂੰ ਸਭ ਕੁਝ ਕਰਦਾ ਹੋਣਾ, ਪਰ ਭਾਗ ਪਤਾ ਕਿਉਂ ਨਹੀਂ ਲੱਗਦਾ, ਕਿਤੇ ਨਾ ਕਿਤੇ ਕੋਈ ਕਮੀ ਹੈ, ਕਿਤੇ ਨਾ ਕਿਤੇ ਕੋਈ ਛੇਕ ਹੋ ਗਿਆ ਜਿਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ। ਦੇਖੋ ਜਿਹੜੇ ਲੋਕ ਇਸ ਭੁਲੇਖੇ ਵਿੱਚ ਨੇ ਨਾ ਕਿ ਰੱਬ ਤਾਂ ਅੰਦਰ ਹੀ ਹੈ ਜੀ, ਬਾਹਰ ਦੀ ਰਹਿਤ ਰੂਹਤ ਕੀ ਲੋੜ ਹੈ, ਬਾਹਰੋਂ ਰੱਖਣ ਦੀ ਕੀ ਜ਼ਰੂਰਤ ਹੈ, ਬਾਹਰੋਂ ਧਾਰਨ ਕਰਨ ਦੀ ਕੀ, ਅੰਦਰ ਚਾਹੀਦਾ ਰੱਬ, ਕਈ ਲੋਕ ਕਹਿੰਦੇ ਨੇ। ਉਹ ਨਹੀਂ ਜੀ, ਅੰਦਰ ਹੈ ਬਹੁਤ ਸਿੱਖੀ, ਮਾਫ ਕਰਿਓ, ਹੋਏਗੀ, ਤੁਸੀਂ ਭਾਗਾਂ ਵਾਲੇ ਹੋਵੋਗੇ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਫੈਸਲਾ ਲੈ ਲਿਓ। ਅੱਜ ਬੰਦੇ ਆਪਣੇ ਆਪ ਆਪਣੇ ਫੈਸਲੇ ਕਰਦੇ ਨੇ, ਸਿੱਖਾ ਡਿਸੀਜਨ ਤੈਨੂੰ ਗੁਰੂ ਕੋਲੋਂ ਪੁੱਛ ਲੈਣਾ ਚਾਹੀਦਾ। ਮਹਾਰਾਜ ਨੇ ਕਿਹਾ ਅੰਦਰ ਹੋਏਗਾ, ਪਰ ਉਹਦੀ ਨਿਸ਼ਾਨੀ ਪ੍ਰਗਟ ਹੋ ਜਾਣੀ ਹੈ, ਜਿਹਦੇ ਅੰਦਰ ਹੈ ਉਹ ਬਾਹਰ ਜ਼ਰੂਰ ਆਏਗੀ, ਜੇ ਬਾਹਰ ਨਹੀਂ ਆ ਰਹੀ ਇਹਦਾ ਮਤਲਬ ਅੰਦਰ ਕੁਝ ਗਲ ਗਿਆ। ਹੋਏਗਾ, ਇਤਰਾਜ਼ ਨਹੀਂ ਹੈ ਇਸ ਗੱਲ ਦਾ, ਸ਼ੱਕ ਨਹੀਂ ਹੈ, ਕਹਿਣ ਵਾਲੇ ਦੇ ਅੰਦਰ ਹੋ ਸਕਦਾ ਕੁਝ ਹੋਵੇ, ਪਰ ਜੇ ਬਾਹਰ ਪ੍ਰਗਟ ਨਹੀਂ ਹੋਇਆ ਤਾਂ ਗਲ ਗਿਆ ਹੋਣਾ। ਜਿਹੜਾ ਬੀਜ ਧਰਤੀ ਵਿੱਚ ਪਾ ਦਿਓ ਉਹ ਸਹੀ ਸਲਾਮਤ ਜਾਗ ਲੱਗੇ ਤੇ ਧਰਤੀ ਤੋਂ ਫੁੱਟ ਕੇ ਬਾਹਰ ਉੱਗ ਪੈਂਦਾ, ਜਿਹੜਾ ਬਾਹਰ ਨਾ ਉੱਗੇ ਸਮਝੋ ਧਰਤੀ ਵਿੱਚ ਗਲ ਗਿਆ, ਹੁਣ ਉਹ ਫਲ ਤੱਕ ਨਹੀਂ ਪਹੁੰਚੇਗਾ। ਹਜ਼ੂਰ ਨੇ ਕਿਹਾ ਪਹਿਲੋਂ ਦੇ ਜੜ ਅੰਦਰ ਹੋਵੇ ਉੱਪਰ ਹੋਵੇ ਛਾਉ, ਪਹਿਲੋਂ ਦੇ ਜੜ ਅੰਦਰ ਜੰਮੇ, ਠੀਕ ਹੈ ਅੰਦਰ ਜਾਗ ਲੱਗਦਾ ਪਰ ਉੱਪਰ ਹੋਵੇ ਛਾਉ ਵੀ ਦਿਸਣੀ ਚਾਹੀਦੀ ਹੈ। ਪਹਿਲਾਂ ਅੰਦਰ ਠੀਕ ਹੈ, ਜਾਗ ਹੈ, ਪਰ ਇਸ ਭੁਲੇਖੇ ਵਿੱਚ ਨਾ ਰਹਿਣਾ ਕਿ ਅੰਦਰ ਹੀ ਰਹਿਣਾ ਚਾਹੀਦਾ ਜੀ, ਬਾਹਰ ਕਿੱਥੇ, ਬਾਹਰ ਦੀ ਕੀ ਲੋੜ ਹੈ। ਪਾਣੀ ਘੜੇ ਦੇ ਅੰਦਰ ਹੈ ਪਰ ਘੜਾ ਬਾਹਰੋਂ ਤਿੜਕ ਜਾਏ, ਮਾਫ ਕਰਿਓ, ਅੰਦਰਲਾ ਵੀ ਲੀਕ ਕਰ ਜਾਂਦਾ ਪਾਣੀ। ਜੇ ਬਾਹਰੋਂ ਕੋਈ ਸਾਡੇ ਜੀਵਨ ਵਿੱਚ ਸਰੀਰ ਦਾ ਛੇਕ ਹੈ, ਸਿੱਖਾ ਤੇਰੇ ਅੰਦਰ ਦਾ ਬਹੁਤ ਕੁਝ ਨਿਕਲ ਜਾਣਾ, ਗੁਰੂ ਅੱਗੇ ਅਰਦਾਸ ਕਰੀ ਛੇਕ ਨਾ ਹੋਵੇ। ਬਾਬੇ ਫਰੀਦ ਸਾਹਿਬ ਤੋਂ ਪੁੱਛਿਆ, ਉਹਨਾਂ ਫਿਰ ਉਹ ਪੁੱਛਣ ਵਾਲੇ ਨੂੰ ਕਿਹਾ, ਖੁਦਾ ਦੇ ਰਸਤੇ ਤੇ ਤੁਰਨ ਵਾਲਿਆ, ਕੋਈ ਛੇਕ ਹੋਣਾ ਤਾਂ ਨਵਾਜ਼ ਅੰਦਰ ਨਹੀਂ ਟਿਕਦੀ, ਉਹ ਤੇ ਇੰਨੀ ਦੇਰ ਲਾਉਂਦਾ ਹੀ ਨਹੀਂ ਮਿਲਣ ਵਾਸਤੇ, ਤੂੰ ਅਰਦਾਸ ਕਰ ਜਿਹੜੀ ਕਮੀ ਕੋਈ ਛੇਕ ਉਹ ਬੰਦ ਹੋ ਜਾਏ। ਛੇਕ ਪਤਾ ਕੀ ਹੈ, ਜੋ ਕੋਈ ਤੈਨੂੰ ਦੂਜਿਆਂ ਕੋਲ ਨਜ਼ਰ ਆਉਂਦਾ ਤੂੰ ਉੱਧਰ ਧਿਆਨ ਦਿੰਦਾ, ਗੁਰੂ ਵੱਲ ਵੀ ਵੇਖਦਾ, ਬਾਹਰ ਵੀ ਵੇਖ ਲੈਂਦਾ, ਅਰਦਾਸ ਇੱਥੇ ਵੀ ਕਰਦਾ, ਵਿਸ਼ਵਾਸ ਦੂਜਿਆਂ ਤੇ ਵੀ ਰੱਖ ਲੈਂਦਾ। ਜਿੰਨੀ ਦੇਰ ਦੁਬਧਾ ਵਿੱਚ ਜਿਉਂਦਾ رب دے رستے تے ترن والے نہیں ملدا، دوجے دے گھر وال نہ ویکھیا کر، اپنے آپ تے نظر ٹکا کے گرو نو سمر۔ اتھے مہاراج نے سلوک کہا، کہندے ٹوٹندی اے سوہاگ کو، رب نو ملن والی ہے، خدا نو لبن والی ہے، ٹوٹندی اے سوہاگ کو توتن کائی کور، جنا ناو سوہگنی تنا چاک نہ ہور۔ جنہ دا نام سوہگن پہ جاندہ ہے انہوں نے ہور چیز دی چاک ہی نہیں رہندی، تینوں گرو تو علاوہ کسے دی چاک ہونی ہے، تاں کر کے تیرے اندر پرگٹ نہیں ہوندا، خدا تو بغیر ہور چاکا نہ رکھ۔ اج گرو ارجن دے مہاراج کرپا کر رہے نے، کہن لگے پھر او رب نو ملیاں دے چرن تو انہاں اگے ارداس کر، جنہاں دے اندر تنگ پیدا ہوندی او پھر رب نو ملیاں دے چرن تو ہوندے ہن۔
چر دوجا پرم سا امالی، تیچر میں جانیا پرب دورے۔
ستنام شری واہگرو۔ جنی دیر دوجا پرم ہے انی دیر او دور رہندا ہے، جنی دیر دوجے دی چاک ہے او پیارا نیڑے نہیں ہوندا۔ جنہاں دے اندر پورا وشواس ہو جائے پھر انہاں نوں مل پیندا ہے۔ تن گرو رام داس صاحب مہاراج سچے پاتشاہ جی دا جیون کئی اتہاس کاراں نے لکھیا، کاو روپ وچ وی وارتک روپ وچ وی۔ گرو رام داس مہاراج جی دا جیون کاو روپ وچ وی ملدا ہے، وارتک روپ وچ وی ملدا ہے، پر سکھو تہاڈے ستگر دی مہما وڈیائی تن شری گرو گرنتھ صاحب مہاراج دی پوتر بانی وچ وہ سمکالی پیار والیاں رب والیاں روحاں نے جو گرو رام داس صاحب دی صفت کیتی، وہ گرو گرنتھ صاحب دی بانی وچ ملدی ہے۔ ایک صفت تہنوں پڑھن واسطے ملے گی، اپاں تنہاں دنوں وچ وچارنے ہونے شبد سارے۔ تن گرو امرداس مہاراج دے پڑپوتا بابا سندر دی گرو رام داس مہاراج دی استت لکھدے نے، تے گرو گرنتھ صاحب دی بانی رام کلی سد دے اندر جو شری گرو گرنتھ صاحب مہاراج دے پتر پوتر انگ 923 اتے ششوبت ہے، وہ بابا سندر جی نے وڈیائی کیتی۔ دوجی ادھارن، گرو نانک صاحب دے گھر دے روابی کیرتنیے رائے بلوانڈ تے بابا ستا جی نے رام کلی دی بار اندر ستویں پوڑی تن گرو رام داس صاحب مہاراج دی استت لکھی۔ تیجی ادھارن، گرو گرنتھ صاحب دی بانی وچ پٹ صاحبانہ نے 123 سوئیے لکھے، جنہاں وچوں تن گرو رام داس صاحب سوڈی سلطان پاتشاہ دی استت وچ سب توں ودھ 60 سوئیے اچارن کیتے۔ اور پٹ صاحبان ایک تھان تے ذکر کردے، پٹ کل سہار جی کہندے، جے کوئی گرو رام داس صاحب سچے پاتشاہ دے چرناں دا دھیان ترے تے گرو رام داس جی ہو جان پرسن، اس سکھ دے ہردے وچ نام وس جاندا، نام اسے وقت جیڑا کئی کئی سالاں دی کٹن محنت تو بعد نہیں وسدا، جے گرو رام داس صاحب نظر کر دین ایک پل وچ نام وس جاندا۔ جے گرو رام داس صاحب پرسن ہو جان، وہ سکھ دے ایک شن وچ بھیانک پاپ سارے ہی ناش ہو جاندے نے۔ بالکل گرو رام داس مہاراج اونوں نروگ کر کے توڑ دے نے، کوئی پاپ نہیں سر تے رہن دیندے۔ جے گرو رام داس صاحب پرسن ہو جان، مان تے ابھیمان دا ناش کر دیندے نے۔ تے پٹ کل سہار کہندے، جے کوئی گرو رام داس صاحب دے گھر دا پرچا پا لے، کتے گرو رام داس صاحب دی سکھیا دھارن کر لے، انہوں اس لوک وچ مکتی بھی ملدی ہے تے سروت خزانے بھی ملدے نے۔ کل سہار ارداس کردا ہے اپنے من وچوں، ہے گرو رام داس میرے تے نظر کرو، تہاڈے چرناں وچوں مکتی بھی ملدی ہے تے بھگت خزانے بھی ملدے نے۔ گرجن کو سو پرسن نام ہر ہردے نواس، جن کو گر سو پرسن درت دورانتر نس۔ درت کہندے پاپ نو، وہ پاپ ناش ہو جاندے جہدے ول گرو رام داس صاحب نظر کر دیندے نے۔ دیکھو پاپاں دی جڑ کر کے دکھ پیدا ہوندے نے، ایتھے نت ورت دے سکھو، گرو رام داس صاحب نظر کرن وڈے تو وڈا دکھ ناش ہو جاندا، یہ مطلب پاپ ناش کر دیتے تاں دکھ کٹیا جاندا۔ جڑ کٹی جائے تے تاں درخت ڈگدا ہے، نہیں تے پھر اگ پیندا ہے۔ جنہاں دا جڑوں روگ مٹایا ہے سمجھو جڑ تو پاپ ناش کر دیتے۔ جن کو گر سو پرسن दुरत दुरंतर नसे गुरजिन को सो प्रसन्न मान अभिमान निवारे जिन को गुर सो प्रसन्न शब्द लग पव जलतार परचो प्रमाण गुर पायो जिन्हें गुरु रामदास साहब की सिख्या ले ली जिन्हें गुरु रामदास साहब के घर का परचा पा दिता तिन सके अथो जन्म जग श्री गुरु शरण पज कल कब भुगत मुकत सब गुरु लग पट कल सहार कहिंदे गुरु रामदास साहब की शरण विच भज जा उत्थों दुनिया की मुक्ति भी मिलती है ते भुगत खजाने भी मिलते ने भगवान वालियो गुरु रामदास साहब सच्चे पातशाह जी का प्रकाश पुरब मनाउण दीआं भावनावां अंदर बनियां ने अरदास करियो गुरु रामदास साहब इस साल खैर पा देण साडी झोली च देखो कोई आम अमीर बंदा भी जन्मदिन मनावे दर ते खलोते सैकड़े भिखारियों नूं कपड़े दान कर दे सैकड़े भिखारियों नूं पैसा दान कर दे आम किसे दा जन्मदिन होवे जेल विच बंद कैदियों की सज़ा माफ हो जाती है कईयां दी सज़ा विच छोट हो जाती है कईयां दे करजे माफ हो जाते ने सिखो दीन दुनी दे पातशाह गुरु रामदास साहब दा प्रकाश पुरब आ रहा है भावना बना के अरदास कर दियो पता नहीं जन्मा जन्मा दे किन्ने पाप नाश हो जाने करोड़ा कर्मा दे पाप नाश हो जाएंगे गुरु अगे अरदास करियो पर अरदास ये करियो साडी भावना बन जाए असी बारों बारों ना मनाइए लंगर बारों बारों ना लाइए अरदास करियो गुरु रामदास साहब मैं लोगों विच नाम नहीं बनाउणा लंगर ला के बस अपने चरणों विच नाम लिख लियो इस तों वड्डे होर भाग की होणगे अज मेरे सतगुरु गुरु अर्जन साहब कृपा करके ये रस्ता समझाउंदे ने भरम ना रवे शक ना रवे तां प्यारा प्रभु दूर नहीं है
मिलिया पूरा सतगुरु अमाली ता आसा मनसा सब पूरे
जदों पूरा सतगुरु मिल पैंदा गुरु अर्जन साहब फिर सारियां आसा पूरियां हो जानियां सबे आसा पूरियां गुर महल बुलाइया गुरु अपने महल विच बुला लैंदा सारियां आसा पूरियां हुंदियां अज महाराज कहिंदे जदों गुरु मिल पैंदा फिर हे सखिए ओ कहिंदी है सारियां आसा पूरियां हो जांदियां हन
मैं सर्ब सुखा सुख पाया अमाली तेरे सर्ब रहिया पर पूरे
जदों दा मैनू मिलिया भैणे मैं सारे सुख पा लैने सब पास्यों भरपूर हो गई हां
नानक हर रंग माणिया अमाली गुर सत गुर कै लग पैरी
परमात्मा वाहगुरु जी दे प्रेम दा रंग मान लिया किथे सतगुरु दे पैरां विच लग के चरणां विच जुड़ के शब्द नाल जुड़ के ओ आनंद रस मान लिया तुसी उस पातशाह दा पुर मनाउण लई जुड़ रहे हो जितों कदे लोक नफरत करदे सी साडे बच्चे ना खेडण इहदे नाल अभागा है जेठा तीन साल दी उम्र विच मां मुक गई सत साल दी उम्र विच पिता मुक गया ए जतीम है अभागा है इहदे मत्थे ना लग्यो ओ दुनिया दे लोको जेड़े कदे कहिंदे सी इहदे मत्थे ना लग्यो किसे नू नहीं सी पता इस भाई जेठे ने धन गुरु रामदास साहब बनना जेदे दुनिया विच भाग माड़े होणगे कोई भागां दा मारिया गुरु रामदास साहब दे दर्शन करेगा उहदे भाग जाग जाणगे इहनू ओह कुछ मिलना कोई भागां दा मारिया गुरु रामदास साहब दे घर आ जाए नभागियां दे भाग बन जाणगे गुरु रामदास साहब दे चरणां विच सतगुरु दा प्यार भरिया इतिहास कल तों नाल नाल तोरने एक बेनती समाप्ति तों पहलां तुहाडे चरणां विच श्रोमणी गुरुद्वारा प्रबंधक कमेटी वालों आप समूह साध संगत दे सहयोग नाल मेरे सतगुरु सोढ़ी सुल्तान पातशाह दा पुरब मनाया जा रहा है अज दा जो दिन है यह विशेष विशाल नगर कीर्तन अज दुपहरे 12 बजे आरंभ होना है हर साल की तरह शहर के वक् वक् चौंक बाजारों विचों हुंदा होया इस पावन अस्थान ते नगर कीर्तन की समाप्ति होनी है संगतों नूं हथ जोड़ के बेनती है कि पैदल चल के उस नगर कीर्तन विच गुरु रामदास साहब महाराज के गुण गाने ने और खुशियां प्राप्त करनियां ने हथ जोड़ के बेनती है पैदल चल के गुरु रामदास साहब जी के गुण गा के उस्तत करके वडियाइयां करके हाजरियां ला के खुशियां प्राप्त करो इस तरह यह विशेष दीवान जो 17 तरीक नूं महाराज जी का प्रकाश पुरब है, सारा दिन दीवान हाल मंजी साहब विखे विशेष समागम चलणगे, और उस तहत 16 तरीक रात नूं 16 अक्तूबर नूं रात 7 बजे तो 1 बजे तक इस पावन अस्थान ते कीर्तन दरबार राग दरबार होना। हर साल की तरह समूह संगतां ने हाजरियां भरनिया ने, समूह संगत के चरणों में बेनती है 17 अक्तूबर को दीवान हल मंजी साहब विखे सवेर की कथा उपरंत सारा दिन विशेष दीवान सजणगे। सारे दिन तुसी हाजरियां भर के सेवा करके खुशियां प्राप्त करो, भावना बनायो गुरु रामदास साहब साडी झोली विच प्रेम की दात पाउण। आओ आखिरी पंक्तियां सरवण करके सतगुरु जी तो आग्या मंगिए जी।
मैं सर्ब सुखा सुख पाया माली, फिर सर्ब रहा पर पूरे, जन नानक हर रंग माया अमाली, गुर सतगुर के लग पैरे।
वाहिगुरु जी का खालसा, वाहिगुरु जी की फतेह।